ਸਵਿਤਾ ਜੀ, ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ SBS ਦੇ ਪੰਜਾਬੀ ਸਟੂਡੀਓ ਦੇ ਵਿੱਚ। ਜੀ ਆਇਆਂ ਨੂੰ
ਥੈਂਕ ਯੂ ਸੋ ਮੱਚ ਪ੍ਰੀਤੀ, ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ, ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੱਥੇ ਸੱਦਾ ਦਿੱਤਾ।
ਅਸੀਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ, ਮਨਪ੍ਰੀਤ ਜੀ ਨੇ ਤੁਹਾਡੇ ਨਾਲ ਗੱਲ ਕੀਤੀ ਜਸਪਾਲ ਭੱਟੀ ਜੀ ਦੀ ਲੈਗੇਸੀ ਬਾਰੇ, ਉਹਨਾਂ ਦੇ ਵਿਰਸੇ ਬਾਰੇ, ਪਰ ਤੁਹਾਡਾ ਆਸਟ੍ਰੇਲੀਆ ਦਾ ਗੇੜਾ ਲਗਾਉਣ ਦਾ ਇੱਕ ਹੋਰ ਖਾਸ ਮਕਸਦ ਵੀ ਹੈ, ਇਹ ਦੱਸੋ ਕਿ ਕਿੱਦਾਂ ਗੇੜਾ ਲੱਗਿਆ?
ਹਾਂਜੀ, ਅਸੀਂ ਐਤਕੀ ਵਾਰ ਸਪੈਸੀਫਿਕਲੀ ਇੱਕ ਸਟੈਂਡ ਅਪ ਐਕਟ ਲੈ ਕੇ ਆਏ ਹਾਂ, ਔਰ ਇਹਦਾ ਨਾਮ ਸਾਨੂੰ ਕੀ ਹੈਗਾ।
ਅੱਛਾ।
ਔਰ ਇਹਦੇ ਵਿੱਚ ਅਮਿਤ ਟੰਡਨ ਨੇ, ਮਹੀਪ ਸਿੰਘ ਹੈ, ਅਤੇ ਮੇਰੀ ਇੱਕ ਸਪੈਸ਼ਲ ਅਪੀਅਰੈਂਸ ਹੈਗੀ ਹੈ। ਸੋ ਸਾਡੇ ਤਿੰਨਾਂ ਦਾ ਇੱਕ ਸਟੈਂਡ ਅਪ ਐਕਟ ਹੈਗਾ, ਔਰ ਬੜਾ ਇੱਕ ਵੱਖਰਾ ਇੱਕ ਅਰਬੇਨ ਕਾਇੰਡ ਆਫ ਕਾਮੇਡੀ ਦਾ ਐਕਟ ਹੈਗਾ, ਜਿਹਦੇ ਵਿੱਚ ਅਸੀਂ ਪੰਜਾਬੀਆਂ ਦੀ ਗੱਲਾਂ, ਆਮ ਜ਼ਿੰਦਗੀ ਦੀ ਗੱਲਾਂ, ਹਾਸੇ ਖੇਡੇ ਦੀ ਗੱਲਾਂ, ਔਰ ਬੜਾ ਇੱਕ ਅੱਛਾ ਔਰ ਵੈਲ ਮੀਨਿੰਗ, ਅਤੇ ਵਿਦਆਊਟ ਐਨੀ ਦਾ ਜਿਹੜਾ ਅੱਜ ਕੱਲ੍ਹ ਵਲਗੈਰਿਟੀ, ਡਬਲ ਮੀਨਿੰਗ, ਇਹ ਸਾਰਿਆਂ ਤੋਂ ਬਹੁਤ ਪਰੇ ਇੱਕ ਬੜਾ ਸਾਫ਼ ਸੁਥਰਾ ਸ਼ੋਅ ਲੈ ਕੇ ਆਏ ਹਾਂ। ਔਰ ਅੱਜ ਕੱਲ੍ਹ ਇੰਨੀ ਜ਼ਿੰਦਗੀ 'ਚ ਟੈਨਸ਼ਨ ਹੁੰਦੀ ਹੈ, ਹਾਸੇ ਤੋਂ ਵੱਧ ਕੇ ਹੋਰ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ। ਅਤੇ ਸਾਰੇ ਜਿਹੜੇ ਸ਼ਰੋਤਾ ਸੁਣ ਰਹੇ ਆ, ਮੇਰੇ ਵੱਲੋਂ ਉਹਨਾਂ ਨੂੰ ਨਿੱਘਾ ਸੱਦਾ, 11 ਤਰੀਕ ਨੂੰ ਆਓ ਜੀ ਇੱਥੇ ਮੈਲਬਰਨ 'ਚ, ਸਾਨੂੰ ਕੀ ਨੂੰ ਵੇਖਣ, ਵੀਲ ਪ੍ਰੋਮਿਸ ਯੂ ਅ ਗ੍ਰੇਟ ਟਾਈਮ।
ਅਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਸਪਾਲ ਭੱਟੀ ਜੀ ਦੀ ਜੋ ਲੈਗੇਸੀ ਹੈ ਉਹ ਵੀ ਕਾਮੇਡੀ ਕਰਦੇ ਸਨ, ਪਰ ਇੱਕ ਸੋਸ਼ਲ ਮੈਸੇਜ, ਇੱਕ ਸਮਾਜਿਕ ਕੋਈ ਨਾ ਕੋਈ ਸੰਦੇਸ਼ ਉਹਦੇ ਵਿੱਚ ਹੁੰਦਾ ਸੀ, ਕਿਸੇ ਨਾ ਕਿਸੇ ਤਰ੍ਹਾਂ ਉਹ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਲੋਕਾਂ ਨੂੰ, ਸਮਾਜ ਨੂੰ। ਜਿਹੜਾ ਤੁਹਾਡਾ ਇਹ ਐਕਟ ਹੈ, ਇਹਦੇ ਵਿੱਚ ਵੀ ਕੋਈ ਹਿਡਨ ਮੈਸੇਜਿਸ ਹੋਣਗੇ?
ਨਹੀਂ ਹੈਗੇ ਆ, ਮਤਲਬ ਜਿੱਦਾਂ ਮੈਂ ਕਿਹਾ, ਜ਼ਿੰਦਗੀ ਜੀ ਛੋਟੀ ਛੋਟੀਆਂ ਹਾਸੇ ਦੀ ਫੁਲਝੜੀਆਂ ਹੈਗੀਆਂ, ਔਰ ਸਾਰੀ ਸਾਡੀ ਜ਼ਿੰਦਗੀ ਨਾਲ ਕਨੈਕਟਡ ਹੈਗੀਆਂ, ਕਿਉਂਕਿ ਅੱਜ ਕੱਲ੍ਹ ਕੀ ਹੋ ਗਿਆ, ਕਾਮੇਡੀ ਦੇ ਤੁਹਾਡੀ ਆਪਣੀ ਟਾਰਗੇਟ ਆਡੀਅੰਸਿਸ ਹੋ ਗਈਆਂ, ਕਿ ਸਪੋਜ਼ ਤੁਸੀਂ ਦੇਖਦੇ ਹੋ, ਸਪੈਸ਼ਲੀ ਇੰਡੀਆ ਵਿੱਚ ਤਾਂ ਬਹੁਤ ਹੁੰਦਾ ਹੈ ਕਿ ਜੇ ਪਬਸ ਅਤੇ ਬਾਰਸ 'ਚ ਅੱਜ ਕੱਲ੍ਹ ਬਹੁਤ ਸਟੈਂਡ ਅਪ ਐਕਟਸ ਹੁੰਦੇ ਨੇ, ਅਤੇ ਉੱਥੇ ਫਿਰ ਤੁਸੀਂ ਯੂਅਰ ਟਾਰਗੇਟਿੰਗ ਓਨਲੀ ਦੀ ਯੰਗਰ ਆਡੀਅੰਸ, ਹੈ ਨਾ, ਤੁਹਾਨੂੰ ਪਤਾ ਹੈ ਕਿ ਉੱਥੇ ਕਿਸ ਤਰ੍ਹਾਂ ਦੇ ਲੋਕ ਆਉਂਦੇ ਆ। ਸੋ ਤੁਹਾਡੀ ਕਾਮੇਡੀ ਵੀ ਫਿਰ ਸਪੈਸੀਫਿਕਲੀ ਉਸ ਤਰ੍ਹਾਂ ਦੀ ਹੀ ਹੁੰਦੀ ਹੈ, ਕਿ ਬਿਲੋ ਦਾ ਬੈਲਟ ਜੋਕਸ ਵੀ ਚੱਲਦੇ ਆ, ਉਸ ਤਰ੍ਹਾਂ ਦੀ ਸਾਰੀ ਚੀਜ਼ਾਂ ਹੁੰਦੀਆਂ। ਸੋ ਇਹ ਜਿਹੜਾ ਸ਼ੋਅ ਹੈਗਾ, ਇਟ ਇਜ਼ ਫੋਰ ਐਵਰੀਬਡੀ, ਸਾਰਿਆਂ ਲਈ ਹੈ, ਔਰ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ। ਆਈ ਵਿਲ ਆਲਸੋ ਬੀ ਪਰਫੋਰਮਿੰਗ, ਔਰ ਮੈਂ ਜਸਪਾਲ ਜੀ ਦੀ ਵੀ ਥੋੜ੍ਹੀ ਬੜੀ ਮਜ਼ੇਦਾਰ ਗੱਲਾਂ ਕਰਾਂਗੀ। ਸੋ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਬਹੁਤ ਸਾਫ਼ ਸੁਥਰਾ ਰੰਗ ਕਾਮੇਡੀ ਦਾ ਲੈ ਕੇ ਆਈਏ।
ਇਹ ਸ਼ੋਅ ਪਹਿਲੀ ਵਾਰ ਹੋ ਰਿਹਾ ਹੈ ਇੱਥੇ?
ਆਸਟ੍ਰੇਲੀਆ 'ਚ ਪਹਿਲੀ ਵਾਰ ਹੋ ਰਿਹਾ, ਪਰ ਅਸੀਂ ਇਕੱਠੇ ਗੁੜਗਾਓਂ 'ਚ ਕਿੰਗਡਮ ਆਫ ਡ੍ਰੀਮਸ ਹੈਗੀ ਹੈ, ਇੱਕ ਬੜੀ ਵੱਡੀ ਪਲੈਟਫਾਰਮ ਹੈਗਾ, ਅਤੇ ਉੱਥੇ ਅਸੀਂ ਪਰਫੋਰਮ ਕੀਤਾ ਸੀਗਾ। ਦੈਟ ਵਾਜ਼ ਦਾ ਫਸਟ ਟਾਈਮ ਅਸੀਂ ਜਦੋਂ ਪਰਫੋਰਮ ਕੀਤਾ ਸੀ, ਇਹ ਹੁਣ ਦੂਸਰੀ ਵਾਰੀ ਇੱਥੇ ਕਰ ਰਹੇ ਹਾਂ, ਔਰ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਇਹਨੂੰ ਹੋਰ ਜ਼ਿਆਦਾ ਵੀ ਗਿਵ ਇਟ ਅ ਮੋਰ ਡੈਫੀਨੇਟ ਸ਼ੇਪ।
ਤੁਸੀਂ ਅਮਿਤ ਅਤੇ ਮਹੀਪ ਦੀ ਗੱਲ ਕੀਤੀ,
ਹਾਂਜੀ,
ਅਤੇ ਤੁਸੀਂ ਇਹਨਾਂ ਦੋ ਸਟੈਂਡ ਅਪ ਕਮੇਡੀਅਨਸ ਨੂੰ ਕਿਸ ਤਰ੍ਹਾਂ ਚੂਜ਼ ਕੀਤਾ? ਕਿਉਂਕਿ ਤੁਸੀਂ ਜਿਵੇਂ ਤੁਸੀਂ ਹੁਣ ਵੀ ਦੱਸ ਕੇ ਹਟੇ ਹੋ ਕਿ ਇੰਡੀਆ 'ਚ ਹੁਣ ਇਹ ਬਹੁਤ ਵੱਡਾ ਬਣ ਚੁੱਕਿਆ ਹੈ, ਇੱਕ ਤਰ੍ਹਾਂ ਦਾ ਪੇਸ਼ਾ ਹੀ ਕਹਿ ਲਓ, ਕਿ ਬੰਦੇ ਸਟੈਂਡ ਅਪ ਕਾਮੇਡੀ ਬਹੁਤ ਕਰਦੇ ਹਨ ਅਤੇ ਵੱਖਰੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਸੋ ਅਮਿਤ ਅਤੇ ਮਹੀਪ 'ਚ ਕੀ ਖਾਸੀਅਤ ਸੀ ਕਿ ਤੁਸੀਂ ਇਹਨਾਂ ਨੂੰ ਚੂਜ਼ ਕੀਤਾ ਅਤੇ ਇਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ?
ਅਮਿਤ ਅਤੇ ਮਹੀਪ ਨੂੰ ਮੈਂ ਐਕਚੁਅਲੀ ਪਹਿਲੀ ਵਾਰ ਚੰਡੀਗੜ੍ਹ 'ਚ ਮਿਲੀ, ਉੱਥੇ ਇੱਕ ਉਲਟਾ ਪੁਲਟਾ ਕਾਮੇਡੀ ਫੈਸਟੀਵਲ ਹੋਇਆ ਸੀਗਾ, ਔਰ ਉਹ ਟ੍ਰਿਬਿਊਟ ਸੀ ਜਸਪਾਲ ਜੀ ਨੂੰ। ਸੋ ਉੱਥੇ ਅਮਿਤ ਅਤੇ ਮਹੀਪ ਨੇ ਇਨਫੈਕਟ ਸਾਨੂੰ ਕੀ ਕੀਤਾ ਸੀਗਾ।
ਅੱਛਾ।
ਸੋ ਜਦੋਂ ਇਹਨਾਂ ਨੇ ਕੀਤਾ, ਤੇ ਇਹਨਾਂ ਨੇ ਇੱਕ ਬੜਾ ਇਮੋਸ਼ਨਲ ਤਰੀਕੇ ਨਾਲ ਕੀਤਾ ਕਿ ਸਾਰਾ ਆਪਣਾ ਐਕਟ ਕਰਕੇ ਇਹਨਾਂ ਨੇ ਅਖੀਰ 'ਚ ਜਸਪਾਲ ਜੀ ਦੀ ਬਹੁਤ ਵੱਡੀ ਫੋਟੋ ਮਤਲਬ ਸਕਰੀਨ ਤੇ ਆ ਗਈ, ਔਰ ਇਨ ਦੀ ਐਂਡ ਦੇ ਸੈਡ ਕਿ ਅਸੀਂ ਉਸ ਸ਼ਖਸ ਨੂੰ ਥੈਂਕਸ ਕਰਨਾ ਚਾਹੁੰਦੇ ਹਾਂ ਕਿ ਜਿਹਦੇ ਕਰਕੇ ਅੱਜ ਹਰੇਕ ਕਾਮੇਡੀਅਨ ਆਪਣੇ ਮਤਲਬ ਇੱਕ ਪਲੈਟਫਾਰਮ ਲੱਭ ਸਕਿਆ। ਸੋ ਇਹ ਬੜਾ ਦਿਲ ਨੂੰ ਛੂਹਣ ਵਾਲੀ ਇੱਕ ਚੀਜ਼ ਸੀਗੀ, ਮੈਂ ਇਹਨਾਂ ਨੂੰ ਉੱਥੇ ਲਾਈਵ ਪਰਫੋਰਮ ਕਰਦੇ ਦੇਖਿਆ ਤੇ ਮੈਨੂੰ ਬੜਾ ਅੱਛਾ ਲੱਗਿਆ ਇਹਨਾਂ ਦਾ ਐਕਟ। ਐਂਡ ਉਸ ਤੋਂ ਬਾਅਦ ਫਿਰ ਚੰਡੀਗੜ੍ਹ 'ਚ ਮੈਂ ਜਦੋਂ ਜਸਪਾਲ ਜੀ ਦੇ ਜਨਮ ਦਿਨ 'ਤੇ ਹਿਊਮਰ ਫੈਸਟੀਵਲ ਸ਼ੁਰੂ ਕੀਤਾ, ਅਤੇ ਅਮਿਤ ਨੂੰ ਉਹ ਦੋ ਦਿਨ ਲਈ ਸੀਗਾ, ਅਤੇ ਅਮਿਤ ਨੂੰ ਮੈਂ ਦੋਨੋਂ ਦਿਨ ਲਈ ਪਰਫੋਰਮ ਕਰਨ ਲਈ ਆਈ ਇਨਵਾਈਟਿਡ ਹਿਮ। ਸੋ ਮੈਨੂੰ ਪਰਸਨਲੀ ਇਹਦੀ ਕਾਮੇਡੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਉਸ ਤੋਂ ਬਾਅਦ ਫਿਰ ਅਸੀਂ ਹਿਊਮਰ ਫੈਸਟੀਵਲ ਨੂੰ ਅਸੀਂ ਕਿਸੇ ਦੇ ਨਿਯੋਤੇ 'ਤੇ ਇੰਡੀਅਨ ਆਰਮੀ ਲਈ ਵੀ ਅਸੀਂ JNK ਦੇ ਬਾਰਡਰਸ 'ਤੇ ਜਾ ਕੇ ਅਸੀਂ ਜਿਹੜੇ ਸਾਡੇ ਵੀਰ ਹੈਗੇ ਆ ਫੌਜ 'ਚ, ਅਸੀਂ ਉਹਨਾਂ ਲਈ ਵੀ ਪਰਫੋਰਮ ਕੀਤਾ। ਉੱਥੇ ਅਮਿਤ ਅਤੇ ਮਹੀਪ ਦੋਨੋਂ ਸਾਡੇ ਨਾਲ ਸੀਗੇ, ਔਰ ਇਹ ਸ਼ਾਬਾਸ਼ੀ ਹੈ ਦੋਨਾਂ ਦੀ ਜੀ, ਦੋਨੋਂ ਫ੍ਰੀ ਆਫ ਕੋਸਟ ਔਰ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਪੋਰਟ ਕੀਤਾ। ਸੋ ਉਹ ਜਿਹੜੀ ਤੁਹਾਡੀ ਗੱਲ ਕਿ ਮੈਂ ਇਹਨਾਂ ਨੂੰ ਸਿਲੈਕਟ ਕੀਤਾ, ਐਕਚੁਅਲੀ ਇਹਨਾਂ ਨੇ ਮੈਨੂੰ ਸੱਦਾ ਦਿੱਤਾ, ਸੋ ਆਈ ਹੈਵ ਕਾਈਂਡ ਆਫ ਜੁਆਇਨ ਦੈਮ, ਕਿਉਂਕਿ ਅਮਿਤ ਅਤੇ ਮਹੀਪ ਆਲਰੇਡੀ ਸਾਨੂੰ ਕੀ ਦੇ ਆਈ ਥਿੰਕ ਬਹੁਤ ਪਰਫੋਰਮੈਂਸਿਸ ਕਰ ਚੁੱਕੇ ਆ, ਮੈਂ ਆਈ ਐਮ ਦ ਜਿੱਦਾਂ ਕਹਿੰਦੇ ਆ ਨਾ ਨਵੀਂ ਐਡੀਸ਼ਨ ਹੈਗੀ ਆ।
ਅੱਛਾ, ਮੈਂ ਪਹਿਲਾਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਤੁਸੀਂ ਕੌਮੇਡੀ ਦੇ ਅਲੱਗ ਅਲੱਗ ਯੋਨਰਸ ਦੀ ਅਲੱਗ ਅਲੱਗ ਪੱਖਾਂ ਦੀ ਗੱਲ ਕਰ ਰਹੇ ਸੀ ਕਿ ਕਈ ਇਹੋ ਜਿਹੇ ਹਨ ਯੋਨਰਸ ਜੋ ਮੁੱਕਦੇ ਜਾ ਰਹੇ ਨੇ ਜਾਂ ਲੋਕ ਭੁੱਲਦੇ ਜਾ ਰਹੇ ਨੇ, ਜੋ ਕਿ ਜਸਪਾਲ ਭੱਟੀ ਜੀ ਦੇ ਟਾਈਮ 'ਤੇ ਵੀ ਹੋਇਆ ਕਰਦੇ ਸੀ, ਉਹਨਾਂ ਨੇ ਉਹਨਾਂ ਨੂੰ ਥੋੜ੍ਹੀ ਲਾਈਟ ਸ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਯੋਨਰਸ ਦੇ ਉੱਪਰ, ਉਸ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਉਸ ਲਈ ਕੀ ਕਰ ਰਹੇ ਹੋ।
ਦੇਖੋ, ਅਸੀਂ ਸਾਰੀ ਜ਼ਿੰਦਗੀ ਅਸੀਂ ਇੰਪ੍ਰੈਸ ਹੁੰਦੇ ਹਾਂ ਉਹ ਲੋਕਾਂ 'ਤੇ ਜਿਨ੍ਹਾਂ ਨੂੰ ਅਸੀਂ ਪਰਦੇ 'ਤੇ ਦੇਖਦੇ ਹਾਂ ਕਿ ਅੱਛੀ ਅਸੀਂ ਫਲਾਂ ਹੀਰੋ ਵਰਗੇ ਜਾਂ ਫਲਾਂ ਹੀਰੋਇਨ, ਬਟ ਜ਼ਿੰਦਗੀ ਤੁਹਾਨੂੰ ਇੱਕ ਇਹੋ ਜਿਹੇ ਸੰਗੀ ਔਰ ਇਹੋ ਜਿਹੇ ਸਾਥੀ ਨਾਲ ਤੁਸੀਂ ਆਪਣਾ ਸਫ਼ਰ ਤੈਅ ਕਰਦੇ ਹੋ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਤੇ ਹੋਰ ਦੇਖਣ ਦੀ ਲੋੜ ਹੀ ਨਹੀਂ ਹੈਗੀ ਹੈ। ਸੋ ਬਹੁਤ ਉਹਨਾਂ ਦੀ ਮੈਂ ਦਰਿਆ ਦਿਲੀ ਦੇਖੀ ਜਸਪਾਲ ਜੀ ਦੀ। ਜਸਪਾਲ ਜੀ ਨੇ, ਮੈਂ ਕਿਸੇ ਨੂੰ ਮੈਨਸ਼ਨ ਕਰ ਰਹੀ ਸੀਗੀ ਕਿ ਅਬਾਊਟ 15 ਕੁ ਸਾਲ ਪਹਿਲਾਂ ਜਸਪਾਲ ਜੀ ਨੇ ਇੱਕ ਕਾਮੇਡੀ ਦੀ ਫਿਲਮ ਬਣਾਈ ਭੰਡ ਪੰਜਾਬ ਦੇ, ਔਰ ਉਹਦੇ ਵਿੱਚ ਉਹਨਾਂ ਨੇ ਤੁਸੀਂ ਦੇਖੋ ਹੀ ਸੈਡ ਕਿ ਪੰਜਾਬ ਹੀ ਇਕੱਲਾ ਇੱਕ ਇਹੋ ਜਿਹਾ ਸੂਬਾ ਹੈ ਜਿੱਥੋਂ ਇੰਨੇ ਕਾਮੇਡੀਅਨ ਨਿਕਲੇ ਆ ਜਿਹੜੇ ਨੈਸ਼ਨਲੀ ਐਂਡ ਇੰਟਰਨੈਸ਼ਨਲੀ ਹਿੱਟ ਹੋਏ ਆ। ਸੋ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਮੈਂ ਉਹ ਸਾਰੀ ਚੀਜ਼ਾਂ ਨੂੰ ਡਾਕੂਮੈਂਟ ਕਰਾਂ। ਸੋ ਉਹਦੇ ਵਿੱਚ ਤੁਸੀਂ ਦੇਖੋ ਮੇਹਰ ਮਿੱਤਲ ਸਾਹਿਬ, ਜਤਿੰਦਰ ਕੌਰ ਜੀ, ਜੱਬਲ ਜੀ, ਜਸਵਿੰਦਰ ਪੱਲਾ ਜੀ, ਘੁੱਗੀ, ਆਈ ਮੀਨ ਆਲ ਦਾ ਮੇਜਰ ਕਾਮੇਡੀਅਨਸ। ਅਤੇ ਆਈ ਥਿੰਕ ਇਹੋ ਜਿਹੀ ਦਰਿਆ ਦਿਲੀ ਤੁਹਾਨੂੰ ਹਰ ਆਰਟਿਸਟ ਨੂੰ ਦਿਖਾਉਣੀ ਚਾਹੀਦੀ ਹੈ ਕਿ ਇੰਗਲਿਸ਼ 'ਚ ਕਹਿੰਦੇ ਆ ਦੇਰ ਇਜ਼ ਪਲੇਸ ਫੋਰ ਐਵਰੀ ਵਨ ਅੰਡਰ ਦਾ ਸਨ। ਜੇ ਮੇਰੀ ਕੋਈ ਜਗ੍ਹਾ ਹੈਗੀ ਹੈ ਤਾਂ ਕਿਸੇ ਹੋਰ ਲਈ ਵੀ ਹੈਗੀ ਹੈ, ਔਰ ਜੇ ਸਾਨੂੰ ਦੁਨੀਆ ਵਿੱਚ ਸਾਡੇ ਮੁਕਾਮ ਤੱਕ ਪਹੁੰਚਣ ਲਈ ਬਹੁਤ ਲੋਕਾਂ ਨੇ ਹੈਲਪ ਕੀਤੀ ਹੈ, ਜਦੋਂ ਸਾਡੀ ਵਾਰੀ ਆਉਂਦੀ ਹੈ ਤਾਂ ਫਿਰ ਸਾਨੂੰ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਸੋ ਅਸੀਂ ਤਾਂ ਸਿਰਫ ਪੰਡਾਂ ਦੀ ਗੱਲ ਕਰਦੇ ਕਿਉਂਕਿ ਅਸੀਂ ਪੰਜਾਬ 'ਚ ਹਾਂ, ਮੇ ਬੀ ਇੰਡੀਆ ਦੇ ਹੋਰ ਸੂਬਿਆਂ ਵਿੱਚ ਹੋਰ ਇਹੋ ਜਿਹੀ ਫਨ ਹੋਣ ਕਾਮੇਡੀ ਦੇ ਜਿਨ੍ਹਾਂ ਦੇ ਬਾਰੇ ਸ਼ਾਇਦ ਸਾਨੂੰ ਆਈਡੀਆ ਹੀ ਨਹੀਂ ਹੈ। ਸੋ ਮੇਰੀ ਕੋਸ਼ਿਸ਼ ਹੈ ਕਿ ਫੋਕਸ ਕੱਲਾ ਸਟੈਂਡ ਅਪ ਤੇ ਨਹੀਂ, ਹੁਣ ਜਿੱਦਾਂ ਫੋਕਸ ਬਹੁਤ ਸਟੈਂਡ ਅਪ ਤੇ ਹੈਗਾ, ਬਟ ਆਈ ਵਾਂਟ ਕਿ ਜਿੱਦਾਂ ਕਾਮੇਡੀ ਦਾ ਪਲੇ ਹੋਵੇ, ਭੰਡ ਹੋਣ, ਸਟਰੀਟ ਪਲੇ ਹੋਣ, ਅਸੀਂ ਹੋਰ ਸਾਰੀ ਚੀਜ਼ਾਂ ਨੂੰ ਇਨਕੋਰਪੋਰੇਟ ਕਰ ਸਕੀਏ ਵਿੱਚ
ਜੀ। ਅੱਛਾ, ਜਾਂਦੇ ਜਾਂਦੇ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਸੀਂ ਕਿਹਾ ਕਿ ਇਸ ਵਾਰ ਤੁਸੀਂ ਵੀ ਪਰਫਾਰਮ ਕਰ ਰਹੇ ਹੋ ਇਸ ਸ਼ੋਅ ਦੇ ਵਿੱਚ, ਥੋੜ੍ਹੀ ਜਿਹੀ ਜੇ ਤੁਸੀਂ ਸਾਡੇ ਸਰੋਤਿਆਂ ਲਈ ਝਲਕੀ ਸੁਣਾ ਸਕੋ
ਜ਼ਰੂਰ
ਤਾਂ ਬਹੁਤ ਅੱਛਾ ਲੱਗੇਗਾ।
ਮੈਨੂੰ ਲੱਗਦਾ ਇੱਕ ਕਾਮੇਡੀਅਨ ਜਿਹੜਾ ਹੈਗਾ ਉਹ ਅੰਦਰੋਂ ਨਾ ਬੜੀ ਸੱਟਾਂ ਖਾਈਆਂ ਹੁੰਦੀਆਂ, ਕਿਉਂਕਿ ਲੋਕੀ ਤੁਹਾਨੂੰ ਬਹੁਤ ਸੀਰੀਅਸਲੀ ਲੈਂਦੇ ਨਹੀਂ ਹੈ, ਉਹ ਸੋਚਦੇ ਕਿ ਯੂ ਸਮ ਸੋਰਟ ਆਫ ਅ ਜੋਕਰ। ਇੱਕ ਕਾਮੇਡੀਅਨ ਨੂੰ ਕੋਈ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਲੈਂਦਾ, ਔਰ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਲੈਣਾ ਚਾਹੀਦਾ ਸੀਰੀਅਸਲੀ ਆਈ ਥਿੰਕ। ਅਤੇ ਜਸਪਾਲ ਜੀ ਦਾ ਇੱਕ ਚੁਟਕਲਾ ਹਰ ਜਗ੍ਹਾ ਸੁਣਾਉਂਦੇ ਸੀਗੇ, ਪਹਿਲਾਂ ਆਪਣੇ ਆਪ 'ਤੇ ਹੱਸੋ, ਜੱਗ 'ਤੇ ਹੱਸਣ ਦੀ ਬਜਾਏ ਪਹਿਲਾਂ ਆਪਣਾ ਮਜ਼ਾਕ ਉਡਾਓ, ਦੈਨ ਯੂ ਆਰ ਅ ਗ੍ਰੇਟ ਕਾਮੇਡੀਅਨ। ਸੋ ਜਸਪਾਲ ਜੀ ਸੁਣਾਉਂਦੇ ਸੀ ਕਿ ਅਸੀਂ ਇੱਕ ਵਾਰੀ ਆਗਰਾ ਗਏ ਸ਼ੋਅ ਲਈ, ਅਤੇ ਲੋਕ ਤਾਜ ਮਹਿਲ ਜਾਂਦੇ ਆ, ਅਤੇ ਅਸੀਂ ਪਾਗਲਖਾਨੇ ਚਲੇ ਗਏ। ਪਾਗਲਖਾਨੇ ਗਏ ਅਤੇ ਜਸਪਾਲ ਜੀ ਵਾਰਡਨ ਨੂੰ ਕਹਿੰਦੇ ਕਿ ਮੈਂ ਨਾ ਜਿਹੜੇ ਪਾਗਲਾਂ ਨੂੰ ਭਾਸ਼ਣ ਦੇਣਾ ਚਾਹੁੰਦਾ। ਉਹਨਾਂ ਨੇ ਕਿਹਾ, ਅਤੇ ਪਾਗਲ ਹੈ, ਇਹਨਾਂ ਨੂੰ ਕੀ ਭਾਸ਼ਣ ਦੇਣਾ? ਉਹ ਕਹਿੰਦੇ, ਨਹੀਂ ਨਹੀਂ, ਮੇਰੀ ਬੜੀ ਪਾਵਰ ਆਫ ਸਪੀਚ ਹੈਗੀ ਹੈ, ਤੁਸੀਂ ਦੇਖਿਓ ਮੇਰੀ ਸਪੀਚ ਸੁਣ ਕੇ ਇੱਕ ਅੱਧਾ ਬੰਦਾ ਤਾਂ ਜ਼ਰੂਰ ਕੋਈ ਨਾ ਕੋਈ ਉਹਦੇ ਚੇਂਜ ਆਏਗਾ। ਉਹਨੇ ਸੋਚਿਆ ਕਿ ਬੜਾ ਢੀਠ ਬੰਦਾ ਹੈ, ਕਹਿਣਾ ਹੀ ਨਹੀਂ ਮੰਨਿਆ। ਉਹਨੇ ਕਿਹਾ, ਚਲੋ ਜੀ, ਦਰੀਆਂ ਦੁਰੀਆਂ ਵਿਛਾਓ, ਸਾਰੇ ਪਾਗਲਾਂ ਨੂੰ ਬਿਠਾ ਤਾ, ਜਸਪਾਲ ਜੀ ਨੇ ਬੋਲਣਾ ਸ਼ੁਰੂ ਕੀਤਾ। ਜਦੋਂ ਜਸਪਾਲ ਜੀ ਸਪੀਚ ਦੇ ਰਹੇ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਾਗਲ ਆਪਣੀ ਜਗ੍ਹਾ ਤੋਂ ਉੱਠ ਕੇ ਵਾਰਡਨ ਦੇ ਕੰਨਾਂ 'ਚ ਆ ਕੇ ਕੁਛ ਹੌਲੀ ਜਿਹੀ ਬੋਲ ਕੇ ਵਾਪਸ ਚਲਾ ਗਿਆ। ਬੜੇ ਖੁਸ਼ ਹੋ ਗਏ, ਕਹਿੰਦੇ, ਦੇਖੋ ਮੈਂ ਤਾਂ ਤੁਹਾਨੂੰ ਕਿਹਾ ਹੀ ਸੀਗਾ ਕਿ ਕੋਈ ਨਾ ਕੋਈ ਦੇਖੋ ਜ਼ਰੂਰ ਕਿਸੇ ਨਾ ਕਿਸੇ 'ਚ ਬਦਲਾਵ ਆਏਗਾ। ਅਤੇ ਵਾਰਡਨ ਕਹਿੰਦਾ, ਚਲੋ ਜੀ, ਭੱਟੀ ਸਾਹਿਬ ਖਤਮ ਹੋ ਗਈ ਸਪੀਚ, ਹੁਣ ਚਲੋ ਬਾਹਰ ਚੱਲੀਏ ਚਾਹ ਚੂ। ਕਹਿੰਦੇ, ਨਹੀਂ 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 ਨਹੀਂ, ਤੁਸੀਂ ਪਹਿਲਾਂ ਮੈਨੂੰ ਦੱਸੋ ਪਾਗਲ ਤੁਹਾਡੇ ਕੰਨ 'ਚ ਕੀ ਕਹਿ ਰਿਹਾ ਸੀਗਾ। ਉਹ ਕਹਿੰਦੇ, ਭੱਟੀ ਸਾਹਿਬ ਰਹਿਣ ਦਿਓ, ਤਾਂ ਪਾਗਲ ਉਹਨਾਂ ਨੇ ਕੋਈ ਨਾ ਕੋਈ ਗੱਲਾਂ ਕਰਨੀਆਂ। ਭਾਜੀ ਕਹਿੰਦੇ, ਨਹੀਂ, ਮੈਂ ਤਾਂ ਬਾਹਰ ਹੀ ਨਹੀਂ ਜਾਣਾ ਜਦ ਤੱਕ ਤੁਸੀਂ ਮੈਨੂੰ ਦੱਸੋਗੇ ਨਹੀਂ ਕਿ ਉਹ ਪਾਗਲ ਨੇ ਕੀ ਕਿਹਾ ਸੀਗਾ। ਅਤੇ ਫਿਰ ਵਾਰਡਨ ਨੇ ਬੜੇ ਖਿੱਚ ਕੇ ਕਿਹਾ, ਕਹਿੰਦੇ, ਭੱਟੀ ਸਾਹਿਬ ਮਾਇੰਡ ਨਾ ਕਰਨਾ, ਉਹ ਤੁਹਾਡੇ ਬਾਰੇ ਹੀ ਗੱਲ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਜੇ ਇੱਦਾਂ ਦੇ ਬੰਦੇ ਬਾਹਰ ਫਿਰ ਰਹੇ ਤਾਂ ਫਿਰ ਸਾਨੂੰ ਕੀ ਅੰਦਰ ਰੱਖਿਆ ਹੋਇਆ। ਸੋ ਇੱਕ ਬਹੁਤ ਇੱਕ ਮੈਂ ਕਹਿੰਦੀ ਹਾਂ ਇੱਕ ਕਾਮੇਡੀ ਦੇ ਵਿੱਚ ਪਿੱਛੇ ਇੱਕ ਬਹੁਤ ਵੱਡੀ ਸੋਚ ਔਰ ਇੱਕ ਦਰਿਆ ਦਿਲੀ। ਪਹਿਲਾਂ ਹਾਸਾ ਆਪਣੇ ਤੇ ਲਓ, ਅਸੀਂ ਦੂਸਰੇ ਤੇ ਹੱਸਦੇ ਹਾਂ, ਬਟ ਆਈ ਥਿੰਕ ਦ ਗ੍ਰੇਟੈਸਟ ਕਾਮੇਡੀਅਨ ਇਜ਼ ਵਨ ਹੂ ਟੇਕਸ ਦ ਲਾਫ ਔਨ ਹਿਮਸੈਲਫ।
ਹਾਂਜੀ, ਨਹੀਂ, ਬਿਲਕੁਲ ਸਹੀ ਗੱਲ ਕਹੀ ਤੁਸੀਂ ਕਿ ਆਪਣੇ ਆਪ ਤੇ ਜੋ ਇਨਸਾਨ ਹੱਸ ਸਕਦਾ ਹੈ ਉਹ ਬਾਕੀਆਂ ਨੂੰ ਟੋਲਰੇਟ ਵੀ ਕਰ ਸਕਦਾ ਹੈ ਤੇ ਬਾਕੀਆਂ ਨੇ ਹੱਸ ਵੀ ਸਕਦਾ। ਤੇ ਜਿੱਥੋਂ ਤੱਕ ਜਸਪਾਲ ਭੱਟੀ ਜੀ ਦੀ ਗੱਲ ਹੈ, ਅਸੀਂ ਪਹਿਲਾਂ ਵੀ ਕਿਹਾ ਸੀ, ਫੇਰ ਦੁਹਰਾਵਾਂਗੇ, ਉਹ ਬਹੁਤ ਆਪਣੇ ਸਮੇਂ ਤੋਂ ਅੱਗੇ ਸੀਗੇ ਤੇ ਜੋ ਲੋਕ ਅੱਜ ਕੱਲ ਜੋ ਗੱਲਾਂ ਕਰ ਰਹੇ ਨੇ ਸਿੱਖ ਰਹੇ ਨੇ ਉਹਨਾਂ ਨੇ ਕਈ ਸਾਲ ਪਹਿਲਾਂ ਕੀਤੀਆਂ ਨੇ ਤੇ ਦੱਸੀਆਂ ਨੇ ਲੋਕਾਂ ਨੂੰ, ਤੇ ਤੁਸੀਂ ਉਹਨਾਂ ਦਾ ਵਿਰਸਾ ਅੱਗੇ ਲੈ ਕੇ ਜਾ ਰਹੇ ਹੋ, ਤੇ ਬਹੁਤ ਅੱਛਾ ਲੱਗਿਆ ਕਿ ਤੁਸੀਂ ਵਾਪਸ ਕੰਮ ਦੇ ਵਿੱਚ ਹੁਣ ਪਾਰਟਿਸਿਪੇਟ ਕਰ ਰਹੇ ਹੋ ਤੇ ਬਾਹਰ ਨਿਕਲ ਰਹੇ ਹੋ।
ਸੋਰੀ ਜਸਟ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ, ਮੈਂ ਇਸ ਕਰਕੇ ਕੰਮ ਆਲਮੋਸਟ 3 ਸਾਲਾਂ ਤੱਕ ਮੈਂ ਕੰਮ ਨਹੀਂ ਕੀਤਾ, ਔਰ ਮੈਨੂੰ ਇਹ 4th ਸਾਲ ਮੈਨੂੰ ਲੱਗਿਆ ਕਿ ਇਹ ਜਵਾਬਦਾਰੀ ਮੇਰੀ ਜਸਪਾਲ ਜੀ ਨੂੰ ਹੈ ਕਿ ਜੇ ਉਹਨਾਂ ਨੇ ਮੈਨੂੰ ਕੋਈ ਹੁਨਰ ਦਿੱਤੇ ਆ ਜਾਂ ਸਿਖਾਏ ਆ, ਮੈਨੂੰ ਕੱਲ ਉਹਨਾਂ ਨੂੰ ਜੇ ਮੈਂ ਮਿਲਣਾ ਤੇ ਮੈਂ ਆਈ ਐਮ ਆਨਸਰੇਬਲ। ਤੁਸੀਂ ਆਪਣੀ ਜ਼ਿੰਦਗੀ ਦਾ ਕੀ ਕੀਤਾ? ਔਰ ਮੈਨੂੰ ਇੱਥੇ ਆ ਕੇ ਆਈ ਵਾਂਟ ਟੂ ਥੈਂਕ ਇੱਕ ਇੱਕ ਇਨਸਾਨ ਔਰ ਇੱਕ ਇੱਕ ਸ਼ਖਸ ਨੂੰ ਜਿਹਨੇ ਜਸਪਾਲ ਜੀ ਨੂੰ ਪਿਆਰ ਕੀਤਾ, ਉਹਨਾਂ ਨੂੰ ਮਾਣ ਦਿੱਤਾ ਔਰ ਉਹਨਾਂ ਨੂੰ ਇੱਜ਼ਤ ਦਿੱਤੀ ਹੈ। ਸਿਰਫ ਇੱਕ ਇਲਜਾ ਹੈ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਜ਼ਿੰਦਾ ਰੱਖਿਓ। ਉਹ ਫਿਜ਼ੀਕਲੀ ਚਲੇ ਗਏ ਆ, ਪਰ ਹੀ ਸਪਿਰਿਚੁਅਲੀ ਐਂਡ ਵਿਦ ਹਿਸ ਕਾਮੇਡੀ ਆਈ ਵਾਂਟ ਕਿ ਹਮੇਸ਼ਾ ਤੁਹਾਡੇ ਸਾਰਿਆਂ ਦੇ ਦਿਲ ਵਿੱਚ ਉਹ ਜ਼ਿੰਦਾ ਰਹਿਣ।
ਜੀ ਬਿਲਕੁਲ, ਔਰ ਮੈਂ ਇਹੀ ਕਹਿਣ ਲੱਗੀ ਸੀ ਕਿ ਉਹ ਹਲੇ ਵੀ ਜ਼ਿੰਦਾ ਹਨ ਜੀ, ਸਾਰਿਆਂ ਦੇ ਸੋਚ ਦੇ ਵਿੱਚ, ਸਮਝ ਦੇ ਵਿੱਚ, ਕਿਉਂਕਿ ਉਹਨਾਂ ਵਰਗਾ ਕੋਮੇਡੀਅਨ ਅੱਜ ਤੱਕ ਦੁਬਾਰਾ ਹਲੇ ਤੱਕ ਤਾਂ ਆਇਆ ਨਹੀਂ ਹੈ ਜੀ। ਉਹੀ ਕਹਿ ਰਹੀ ਸੀ ਤੁਹਾਨੂੰ ਕਿ ਬਹੁਤ ਅੱਛਾ ਲੱਗਿਆ ਕਿ ਤੁਸੀਂ ਮੁੜ ਕੇ ਉਸ ਕੰਮ ਦੇ ਵਿੱਚ ਵਾਪਸ ਆਏ ਹੋ, ਉਹਨਾਂ ਦੀ ਲੈਗੇਸੀ ਅੱਗੇ ਲੈ ਕੇ ਜਾ ਰਹੇ ਹੋ, ਅਤੇ ਲੋਕ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਆ, ਅਤੇ ਜਿਵੇਂ ਕਿ ਸੇਇੰਗ ਹੈਗੀ ਹੈ ਕਿ ਦ ਸ਼ੋ ਮਸਟ ਗੋ ਔਨ, ਸੋ ਤੁਸੀਂ ਉਹੀ ਕਰ ਰਹੇ ਹੋ। ਉਹਨਾਂ ਲਈ ਸਾਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਔਰ ਮੈਲਬਨ ਆ ਕੇ ਸਾਡੇ ਨਾਲ ਸਾਂਝ ਪਾਈ ਅਤੇ ਇੱਥੇ ਤੁਸੀਂ ਆਪਣਾ ਸ਼ੋਅ ਲੈ ਕੇ ਆਏ ਹੋ, ਸੋ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ, ਅਤੇ ਤੁਹਾਡੇ ਸ਼ੋਅ ਲਈ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ।
ਥੈਂਕ ਯੂ ਸੋ ਮਚ ਪ੍ਰੀਤੀ।